ਗੁਰੂ ਸਵਾਰੀ ਸਤਸੰਗ ਜੀਓ, ਆਪ ਜੀਆਂ ਨੇ ਅਤਿ ਸਤਿਕਾਰ ਸ਼ਖਸੀਅਤ ਧੰਨ ਧੰਨ ਬਾਬਾ ਹਰਨਾਮ ਸਿੰਘ ਮਹਾਰਾਜ ਤੋਂ ਵਰਸ ਆਏ ਹੋਏ ਮਹਾਂਪੁਰਸ਼ ਸੰਤ ਸੇਵਾ ਸਿੰਘ ਜੀ ਦੇ ਰਸਨਾ ਤੋਂ ਬੜੇ ਸੁੰਦਰ ਬਚਨ ਆਪਣੇ ਸ਼ਰਵਣ ਕੀਤੇ ਹਨ। ਇੱਕ ਇੱਕ ਅੱਖਰ ਕਿਤੇ ਸਾਡੇ ਜੀਵਨਾਂ ਵਿੱਚ ਪ੍ਰਵੇਸ਼ ਕਰ ਜਾਏ ਅਤੇ ਸਾਡਾ ਇਹ ਜੀਵਨ ਵੀ ਅਤੇ ਆਉਣ ਵਾਲਾ ਸਮਾਂ ਵੀ ਸੁਹੇਲਾ ਹੋ ਸਕਦਾ। ਗੁਰੂ ਕਿਰਪਾ ਕਰੇ ਮਹਾਂਪੁਰਸ਼ਾਂ ਨੂੰ ਉਮਰ ਦਰਾਜ ਸਿਹਤਯਾਬੀ ਬਖਸ਼ੇ ਬਾਬਾ, ਕਿਉਂਕਿ ਐਸੀਆਂ ਆਤਮਾਵਾਂ ਦੀ ਅੱਜ ਕੌਮ ਨੂੰ ਬਹੁਤ ਵੱਡੀ ਲੋੜ ਹੈ। ਮੇਰੇ ਵਰਗੇ ਤਾਂ ਚੋਲੇ ਪਾਏ ਸਾਰੇ ਫਿਰਦੇ ਜਾਂਦੇ ਨੇ, ਪਰ ਸੂਝ ਰੱਖਣ ਵਾਲੀਆਂ ਸ਼ਖਸੀਅਤਾਂ ਸਾਡੇ ਦੁਆਬੇ ਦੀ ਸ਼ਾਨ, ਜਿਨ੍ਹਾਂ ਨੇ ਆਪਣੇ ਪਿੰਡ 'ਤੇ ਕਿਤਨਾ ਸੰਤਾਪ ਠੰਡਾਇਆ ਹੈ, ਦੁਨੀਆਂ ਨੂੰ ਸ਼ਾਇਦ ਨਹੀਂ ਪਤਾ ਬਹੁਤ ਕੁਝ। ਬੜਾ ਸੰਘਰਸ਼ ਵਿੱਚੋਂ ਮਈ ਜੀਵਨ ਬਾਬਾ ਨੇ ਹਾਲ ਸਿੰਘ ਜੀ ਮਹਾਰਾਜ ਤਰਨਾ ਦਲ ਦੇ ਮੁਖੀ ਪੌਂਟਾ ਸਾਹਿਬ ਦਾ ਸਾਕਾ, ਦੁਨੀਆਂ ਕਹਿਣ ਵਾਲੀ ਬਹੁਤ ਕੁਝ ਕਹਿ ਜਾਂਦੀ, ਪਰ ਕੌਮ ਦੇ ਲਈ ਪੌਂਟਾ ਸਾਹਿਬ ਦੇ ਦਰਬਾਰ ਨੂੰ ਆਜ਼ਾਦ ਕਰਾਉਣ ਲਈ ਬਹੁਤ ਵੱਡਾ ਸੰਘਰਸ਼ ਮਹਾਂਪੁਰਸ਼ਾਂ ਨੇ ਵਿੱਢਿਆ। ਫਿਰ 84 ਤੋਂ ਬਾਅਦ ਕਿਤਨਾ ਸੰਘਰਸ਼। ਉਸ ਸ਼ਖਸੀਅਤ ਨਾਲ ਇਸ ਘਰ ਨਾਲ ਇੱਕ ਬੜਾ ਗੂੜਾ ਅਤੇ ਅਟੂਟ ਰਿਸ਼ਤਾ ਹੈ। ਬੁੱਢਾ ਦਲ, ਤਰਨਾ ਦਲ ਦੇ ਮਹਾਂਪੁਰਸ਼ਾਂ ਦਾ ਬਾਬਾ ਸਾਹਿਬ ਸਿੰਘ ਮਹਾਰਾਜ ਨਾਲ ਇੱਕ ਅਟੂਟ ਰਿਸ਼ਤਾ ਹੈ। ਔਰ ਆਪ ਤਸਵੀਰ ਦੇਖਦੇ ਹੋ ਨਾ, ਬਾਬਾ ਸਾਹਿਬ ਸਿੰਘ ਮਹਾਰਾਜ ਵੀ ਦੁਮਾਲਾ ਸਜਾਉਂਦੇ ਸਨ ਨੰਗ ਸਿੰਘ ਨੂੰ। ਔਰ ਇਹ ਜੋ ਸਥਾਨ ਅੱਜ ਆਪ ਜਿੱਥੇ ਆਪ ਵਰਾਜੇ ਹੋ ਨਾ, ਜਦੋਂ ਬਾਬਾ ਬਿਕਰਮਾ ਸਿੰਘ ਮਹਾਰਾਜ ਨਜ਼ਰਬੰਦ ਹੋ ਗਏ ਅਤੇ ਉਹਨਾਂ ਸਾਹਿਬ ਦੇ ਕਿਲ੍ਹੇ ਤੋਪਾਂ ਨਾਲ ਉਡਾਏ ਗਏ, ਤਾਂ ਇਹਨਾਂ ਅਸਥਾਨਾਂ ਦੀ ਸੇਵਾ ਸੰਭਾਲ ਵੀ ਨਿਹੰਗ ਸਿੰਘਾਂ ਨੇ ਕੀਤੀ। ਪੂਰਨ ਨਿਹੰਗ ਸਿੰਘਾਂ ਵਾਲੀ ਮਰਿਆਦਾ ਹੀ ਇਸ ਸਥਾਨ 'ਤੇ ਪ੍ਰਚਲਿਤ ਹੈ। ਔਰ ਆਦਿ ਕਾਲ ਤੋਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਣੀ ਦਾ ਵੀ ਇੱਥੇ ਪ੍ਰਕਾਸ਼ ਹੈ। ਔਰ ਆਦਿ ਕਾਲ ਤੋਂ ਹਜ਼ੂਰ ਸਾਹਿਬ ਦੀ ਧਰਤੀ ਤੋਂ ਪਤਾ ਨਹੀਂ ਕਿਹੜੀ ਖੇਡ ਸੀ ਕਿ ਆਪਣੇ ਪਾਠੀ ਸਿੰਘ ਹਜ਼ੂਰ ਸਾਹਿਬ ਤੋਂ ਭੇਜ ਕੇ ਇੱਕ ਢੰਗ ਸੀ, ਦਸਮ ਪਿਤਾ ਦੀ ਬਖਸ਼ਿਸ਼ ਸਿੱਖ ਜਗਤ ਲਈ, ਇਸ ਘਰ ਨੂੰ ਸੁਰਜੀਵਿਤ ਰੱਖਣ ਲਈ ਦਸਮ ਪਿਤਾ ਦੀ ਬਾਣੀ ਦਾ ਅਖੰਡ ਜਾਪ ਅੱਜ ਤੱਕ ਹੁੰਦਾ ਆ ਰਿਹਾ ਹੈ। ਔਰ ਕੱਲ੍ਹ ਦਾ ਇੱਕ ਕੌਤਕ ਹੈ, ਗੁਰਮੁਖ ਪਿਆਰਿਓ, ਮੈਂ ਆਪ ਨੂੰ ਦਰਸਾ ਨਹੀਂ ਸਕਦਾ, ਗੁਰੂ ਦੀ ਹਜ਼ੂਰੀ 'ਚ ਬੈਠਾ, ਮੈਂ ਹਾਥੀ ਨਹੀਂ ਸੀ ਮੰਗਾਏ, ਨਾ ਨਿਹੰਗ ਸਿੰਘ ਸੱਦੇ ਸਨ। ਇਹ ਕੌਤਕ ਗੁਰੂ ਦਾ ਆਪਣਾ ਹੀ ਹੈ। ਕਿੱਥੇ ਸੁਰ ਸਿੰਘ, ਬਾਬਾ ਦਇਆ ਸਿੰਘ ਦਾ ਸਥਾਨ, ਬਾਬਾ ਦਇਆ ਸਿੰਘ ਨੇ ਭਾਈ ਸਾਹਿਬ ਨੇ ਲਖਤੇ ਜਿਗਰ ਬਾਬਾ ਅਵਤਾਰ ਸਿੰਘ ਨੂੰ ਬੁਲਾਇਆ, ਕਹਿਣਾ ਭਾਈ ਗੁਰਮੁਖਾ ਅੱਜ ਹਾਥੀ ਔਰ ਸਿੰਘ ਉਹਨਾਂ ਸਭ ਭੇਜ ਨਗਰ ਕੀਰਤਨ ਹੈ। ਔਰ ਸਾਰੇ ਨਗਰ ਕੀਰਤਨ ਦੀ ਅਗਵਾਈ ਉਹਨਾਂ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਨਿਭਾਈ। ਕੋਈ ਆਪਣੀ ਖੇਡ, ਮੈਂ ਤਾਂ ਜਾਣ ਨਹੀਂ ਸਕਦਾ ਕਿਹੜੀ ਖੇਡ ਔਰ ਕਿਸ ਸਮੇਂ ਦੀ ਖੇਡ ਗੁਰੂ ਵਰਤਾ ਰਿਹਾ। ਇਹ ਖੰਡਰ ਐਵੇਂ ਨਹੀਂ ਪਏ ਰਹਿਣੇ ਕਿਤੇ ਸੋਚ ਕੇ ਬੈਠ ਜਾਈਏ ਕਿ ਤੋਪਾਂ ਨਾਲ ਉੜ ਗਏ, ਜੇ ਉਡਾਏ ਨੇ ਤੇ ਉਹਨੇ ਬਣਾਉਣੇ ਵੀ ਨੇ। ਔਰ ਮਹਾਰਾਜਾ ਰਣਜੀਤ ਸਿੰਘ ਵੀ ਫਿਰ ਆਉਣਾ ਤੇ ਤਿਲਕ ਵੀ ਫਿਰ ਦਿੱਤਾ ਜਾਣਾ, ਸਮਾਂ ਬਦਲਦਾ, ਇਤਿਹਾਸ ਪਰਤਦਾ। ਪਰ ਗੁਰੂ ਕੀ ਬਖਸ਼ਿਸ਼, ਗੁਰੂ ਕੀ ਰਹਿਮਤ, ਇਹਨਾਂ ਮਹਾਂਪੁਰਸ਼ਾਂ ਨੇ, ਇਹਨਾਂ ਮਹਾਂਪੁਰਸ਼ਾਂ ਦੇ ਹਸਤੇ ਕਮਲ ਦੁਆਰਾ ਅੱਜ ਸੰਸਾਰ ਵਿੱਚ ਕੈਸਾ ਸਮਾਂ ਹੈ, ਕਿਤੇ ਦਿਨ ਦੁੜਾ ਕੇ ਦੇਖੀਏ, ਕੋਈ ਕਿਤੇ ਵਿਖਰਿਆ, ਕਿਤੇ ਵਿਖਰ ਰਿਹਾ, ਹਰ ਕੋਈ ਸਿਆਣਾ ਹੈ। ਅੱਜ ਗੁਰੂ ਨੂੰ ਵੀ ਅਸੀਂ ਕਸਵੱਟੀ 'ਤੇ ਲਾ ਦਿੱਤਾ। ਔਰ ਜੇ ਕਿਤੇ ਬਾਬਾ ਨਾਨਕ ਵੀ ਅੱਜ ਸੰਸਾਰ ਵਿੱਚ ਆ ਜਾਣਾ ਤਾਂ ਬਾਪੂ ਨੂੰ ਵੀ ਧੱਕੇ ਮਾਰਨੇ ਸ਼ੁਰੂ ਕਰ ਦੇਣੇ ਸੀ, ਉਹਨੂੰ ਨਹੀਂ ਪਛਾਣਨਾ। ਐਸੀ ਅੱਜ ਸਮਾਂ ਬਣ ਚੁੱਕਿਆ ਹੈ ਔਰ ਗੁਰੂ ਆਪਣੇ ਘਰ ਦੀ ਖੇਡ ਆਪ ਵਰਤਾਉਂਦਾ ਹੈ। ਮੈਂ ਆਪਣੇ ਵੱਲ ਜਦੋਂ ਵੇਖਦਾ ਨਾ, ਪਹਿਲੇ ਇੱਕ ਐਕਸੀਡੈਂਟ, ਜਦੋਂ ਪਹਿਲੀ ਵਾਰ ਉੱਠੇ ਕੌਮ ਲਈ ਕੋਈ ਯਤਨ ਕਰਨ ਲਈ ਪਹਿਲੀ ਮਾਰ ਪਈ, ਦੂਸਰੀ ਵਾਰ ਕਿੱਡੀ ਵੱਡੀ 300 ਸਾਲਾਂ ਪੁਰਬ ਲਈ ਕਿੱਡੀ ਵੱਡੀ ਸ਼ਕਤੀ ਬਾਬੇ ਨੇ ਇਕੱਤਰਿਤ ਕੀਤੀ, ਫਿਰ ਤੁਰਨ ਲੱਗੇ, ਫਿਰ ਐਸੀ ਮਾਰ ਮਾਰੀ ਕਿ ਆਪਣੇ ਘਰ ਤੋਂ ਵਾਪਸ ਭੇਜਿਆ। ਸ਼ਕਤੀ ਵੀ ਨਾਲ ਬਖਸ਼ਦੀ, ਕੁੱਟਦਾ ਵੀ ਸੀ ਤੇ ਸ਼ਕਤੀ ਵੀ ਨਾਲ ਦਿੰਦਾ ਸੀ। 14 ਹੱਡੀਆਂ ਟੁੱਟੀਆਂ ਪਈਆਂ ਤੇ ਰਿਹਾਣਾ ਜੱਟਾਂ ਤੋਂ ਅਗਲੇ ਪਾਸੇ ਸੜਕ ਤੇ ਮੈਂ ਕੰਬਲ ਦੇ ਉੱਤੇ ਪਿਆ ਹੋਇਆ, ਮੈਂ ਬਲੇਟੀਆਂ, ਬੰਦੇ ਦੀ ਖੱਟੀ ਟੁੱਟ ਜਾਏ ਬੰਦੇ ਨੂੰ, ਇੰਨੀ ਸ਼ਕਤੀ ਕਿੱਥੋਂ, ਸ਼ਕਤੀ ਉਹ ਆਈ ਕਿਸਨੇ ਦਿੱਤੀ, ਕਿਸਨੇ ਜੀਵਨ ਦਿੱਤਾ, ਸਾਡੀਆਂ ਤੇ 2-3 ਬਰਸੀਆਂ ਬਣਾਈਆਂ ਜਾਣੀਆਂ ਸੀ। ਗੁਰਮੁਖ ਪਿਆਰਿਓ, ਇਹ ਕਿਹੜੀ ਖੇਡ ਹੈ, ਇਹ ਕਿਹੜੀ ਖੇਡ ਦੀ ਤਿਆਰੀ ਹੈ, ਬਾਬੇ ਨਾਨਕ ਨੇ ਆਪਣਾ ਘਰ ਜੀਵਿਤ ਰੱਖਿਆ। ਬੇਦੀ ਸਾਹਿਬਜ਼ਾਦੇ ਤਾਂ ਬਹੁਤ ਨੇ ਸੰਸਾਰ ਵਿੱਚ, 2000 ਬੇਦੀ ਸਾਹਿਬਜ਼ਾਦਾ ਸੀ, 2000 ਬੇਦੀ। ਔਰ ਦਸਮ ਪਿਤਾ ਨੇ ਪਛਾਣ ਕਿਸ ਦੀ ਕੀਤੀ? ਬਾਬਾ ਕਲਾਧਾਰੀ ਜੀ ਮਹਾਰਾਜ ਨੂੰ ਜਦੋਂ ਖਾਲਸੇ ਜੀ ਸਿਰਜਣਾ ਕੀਤੀ ਨਾ 1699 ਨੂੰ, ਤੇ ਸਤਿਗੁਰ ਦੇ ਮਨ ਦੀ ਭਾਵਨਾ ਸੀ ਕਿ ਮੈਂ ਖਾਲਸੇ ਨੂੰ ਸਰੂਪ ਵੀ ਦੇ ਦਿੱਤਾ ਹੈ, ਪਰ ਜਦ ਤੱਕ ਇਸ ਨੂੰ ਅਧਿਆਤਮਕ ਸ਼ਕਤੀ ਨਹੀਂ ਮਿਲਦੀ ਇਹ ਅਧੂਰਾ ਰਹਿ ਜਾਏਗਾ। ਔਰ ਅਧਿਆਤਮਕ ਸ਼ਕਤੀ ਦਿਲਾਉਣ ਵਾਸਤੇ ਗੁਰੂ ਨਾਨਕ ਦੇ ਘਰ ਨੂੰ ਆਵਾਜ਼ ਮਾਰੀ ਔਰ ਡੇਰਾ ਬਾਬਾ ਨਾਨਕ ਤੋਂ ਬਾਬਾ ਕਲਾਧਾਰੀ ਜੀ ਮਹਾਰਾਜ ਨੂੰ ਬੁਲਾ ਭੇਜਿਆ। ਪਹਿਲੇ ਸਲੋਹ ਆ ਕੇ ਬਾਬਾ ਜੀ ਨੇ ਪੜਾਓ ਕੀਤਾ, ਮਨ ਵਿੱਚ ਇੱਕ ਰੁਕਾਵਟ ਆਈ, ਮਨ ਵਿੱਚ ਇੱਕ ਸੋਚ ਆਈ ਕਿ ਕਿੱਥੇ ਮੈਂ ਚੱਲਿਆ, ਆ ਕੇ ਇੱਥੇ ਪਹੁੰਚਾਉਣ, 10ਵੇਂ ਗੁਰੂ ਨਾਨਕ ਦੇ ਘਰ ਜਾ ਰਿਹਾ। ਤੂੰ ਗੁਰੂ ਨਾਨਕ ਦਾ ਪੁੱਤਰ ਹੈ, ਕਿਸੇ ਨੇ ਤੇਰੇ ਚਰਨਾਂ ਨੂੰ ਵੀ ਹੱਥ ਲਾ ਦਿੱਤਾ ਗੁਰੂ ਨਾਨਕ ਦਾ ਪੁੱਤਰ ਜਾਣ ਕੇ, ਤੇਰੇ ਬਾਪੂ ਦੀ ਤੋਹੀਨ ਹੈ। ਤੇ ਰਮਜ਼ੀ ਵਿਚਾਰਾਂ ਰਸਤੇ ਚ ਕਰ ਦਿੱਤੀਆਂ ਕਿ ਮਹਾਰਾਜ ਮੈਂ ਜੰਗਲਾਂ ਵਿੱਚ ਰਹਿ ਕੇ ਜਪ ਤਪ ਦਾ ਸਮਾਂ ਬਿਤਾਉਣ ਵਾਲਾ ਹਾਂ, ਇਹ ਊਣਾ ਟਿੱਬਾ ਹੈ, ਇਹ ਛੋਟਾ ਜਿਹਾ ਟਿੱਬਾ ਸੀ ਜਿੱਥੇ ਬਾਬਾ ਜੀ ਆ ਬੋਰਡ ਵੇਖਦੇ ਨੇ, ਇੱਥੇ ਬੈਠ ਕੇ ਬਾਬਾ ਜੀ ਨੇ ਪੜਾਓ ਕੀਤਾ, ਘੋਰ ਤਪ ਕੀਤਾ। ਪਰ ਮਹਾਰਾਜ ਮੇਰਾ ਵਾਅਦਾ ਹੈ, ਜਦ ਆਪ ਅੰਤਰ ਆਤਮਾ ਤੋਂ ਆਵਾਜ਼ ਮਾਰੋਗੇ ਤਾਂ ਮੈਂ ਆਪ ਨੂੰ ਦਾ ਹੁਕਮ ਕਦੀ ਕੁਤਾਹੀ ਨਹੀਂ ਹੋਏਗੀ, ਆਪ ਦੇ ਦਰਬਾਰ ਵਿੱਚ ਹਾਜ਼ਰ ਹੋਵਾਂਗਾ। ਤੇ ਇਤਿਹਾਸ ਸਾਕਸ਼ੀ ਹੈ, ਆ ਸਾਡੇ ਸੂਝਵਾਨ ਗੁਰਮੁਖ ਪਿਆਰੇ ਜੋ ਬਾਬਾ ਗੁਰਪਲਾ ਅਸਥਾਨ ਦੀ ਸੇਵਾ ਕਰ ਰਹੇ, ਰਾਤੀ ਵਚਨ ਸੁਣਾਉਣੇ ਚ ਹੁਣ ਵੀ ਯਤਨ ਕਰਾਂਗੇ, ਕੁਛ ਸਮਾਂ ਆਪ ਦੇ ਦਰਸ਼ਨ ਕਰਨਗੇ। ਉਹ ਕੈਸਾ ਸਮਾਂ ਸੀ, ਦਸਮ ਪਿਤਾ ਨੇ ਯਾਦ ਕਰਨਾ ਬਾਬਾ ਜੀ ਨੂੰ, ਤੇ ਬਾਬਾ ਕਲਾਧਾਰੀ ਜੀ ਮਹਾਰਾਜ ਨੇ ਊਨਾ ਸਾਹਿਬ ਤੋਂ ਚੱਲ ਪੈਣਾ, ਦਸਮ ਪਿਤਾ ਨੇ ਅਨੰਦਪੁਰ ਸਾਹਿਬ ਤੋਂ ਚੱਲ ਪੈਣਾ, ਔਰ ਗੁਰਪਲਾ ਦੇ ਮੁਕਾਮ ਉਸ ਜੰਗਲ ਵਿੱਚ ਬੈਠ ਕੇ ਸ਼ਿਕਾਰੇ ਵੀ ਖੇਡਣਾ, ਔਰ ਧਰਮ ਦੀਆਂ ਵਿਚਾਰਾਂ ਵੀ ਹੋਣੀਆਂ। ਔਰ ਇੱਕ ਇਤਿਹਾਸਕਾਰ ਜਿਸਨੇ ਹੁਣੇ ਮੈਨੂੰ ਇੱਕ ਪੱਤਰ ਲਿਖ ਕੇ ਭੇਜਿਆ, ਬੜੀ ਉਮਰ ਵਾਲਾ ਹੈ, MS ਆਲੂ ਵਾਲੀ ਆ, ਸ਼ਾਇਦ ਸ਼ਿਮਲੇ ਦੇ ਕਿਸੇ ਇਲਾਕੇ ਵਿੱਚ ਰਹਿੰਦਾ, ਪ੍ਰੋਫੈਸਰ ਹੈ। ਉਸਨੇ ਪੱਤਰਕਾਰ ਲਿਖ ਕੇ ਭੇਜੀ ਹੈ, ਕਹਿੰਦੇ ਬਾਬਾ ਜੀ ਆਪ ਐਵੇਂ ਨਾ ਸੋਚੀ ਬੈਠੋ, ਬਾਬਾ ਸਾਹਿਬ ਸਿੰਘ ਮਹਾਰਾਜ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵੀ ਰਹੇ ਨੇ, ਨੈਣਾ ਸਿੰਘ ਤੋਂ ਬਾਅਦ ਬਾਬਾ ਜੀ ਨੇ ਕਾਰਜਕਾਰੀ ਜਥੇਦਾਰੀ ਦਵਾਈ ਅਕਾਲ ਤਖ਼ਤ ਸਾਹਿਬ ਦੀ, ਔਰ ਅਕਾਲੀ ਫੂਲਾ ਸਿੰਘ ਨੂੰ ਜਥੇਦਾਰ ਕਾਇਮ ਕਰਨ ਵਾਲੇ ਬਾਬਾ ਸਾਹਿਬ ਸਿੰਘ ਸਨ। ਔਰ ਜਦ ਮਹਾਰਾਜਾ ਰਣਜੀਤ ਸਿੰਘ ਮੁਨਕਲ ਹੋਇਆ, ਪਿੱਠ ਦਿਖਾਈ ਅਕਾਲ ਤਖ਼ਤ ਨੂੰ, ਉਹਨੂੰ ਹੁਕਮ ਦਿੱਤਾ ਸੀ, ਉਹਨੂੰ ਬਖਸ਼ਿਸ਼ ਕੀਤੀ ਸੀ ਜਦੋਂ ਉਸਨੂੰ ਰਾਜ ਤਿਲਕ ਦਿੱਤਾ ਸੀ, ਕਿ ਰਣਜੀਤ ਸਿੰਘ ਕਦੀ ਅਕਾਲ ਤਖ਼ਤ ਨੂੰ ਪਿੱਠ ਨਾ ਵਿਖਾਈ, ਪਹਿਲੀ ਸ਼ਰਤ ਸੀ। ਔਰ ਜਦ ਤੱਕ ਆਗਿਆ ਵਿੱਚ ਰਿਹਾ ਮਹਾਰਾਜਾ ਰਣਜੀਤ ਸਿੰਘ ਨੇ ਕੁਰਸ, ਔਰ ਦੂਜੀ ਗੱਲ ਸੀ ਕਿ ਲਖੌਰ ਦੇ ਤਖ਼ਤ ਤੇ ਬਿਰਾਜਮਾਨ ਕੇਵਲ ਧੰਨ ਧੰਨ ਸਿੰਘ ਗ੍ਰੰਥ ਸਾਹਿਬ ਮਹਾਰਾਜ ਹੋਏਗਾ, ਕੋਈ ਦੁਨਿਆਵੀ ਜੀਵ ਨਹੀਂ ਹੋ ਸਕਦਾ, ਤੂੰ ਕੌਮੀ ਖਾਦਮ ਹੈ। ਔਰ ਮਹਾਰਾਜਾ ਰਣਜੀਤ ਸਿੰਘ ਨੇ ਬਾਬਾ ਸਾਹਿਬ ਸਿੰਘ ਮਹਾਰਾਜ ਦੀ ਪੂਰਨ ਗੱਲ ਮੰਨੀ, ਫਰਾਂਸ ਤੋਂ ਇੱਕ ਸਪੈਸ਼ਲ ਕੁਰਸੀ ਬਣਾਈ ਗਈ, ਕੰਪਸ ਲੈ ਕੇ ਵੇਖਿਆ ਜਾਂਦਾ ਸੀ ਕਿ ਅਕਾਲ ਤਖ਼ਤ ਦਾ ਮੁੱਖ ਕਿਹੜੇ ਪਾਸੇ, ਅਸੀਂ ਤਾਂ ਅੱਜ ਮਿੰਟ ਲਾਉਂਦੇ ਹਾਂ ਪਿੱਠ ਦਿਖਾਉਣ ਲੱਗੇ, ਵੱਡੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਜਿਹੜੇ ਅਕਾਲ ਤਖ਼ਤ ਦੀ ਰਹਿਬਰ ਬਣੇ ਹੋਏ ਸੀ ਕਿਸ ਸਮੇਂ, ਉਹ ਵੀ ਅੱਜ ਪਿੱਠ, ਔਰ ਲੋਕਾਂ ਨੂੰ ਤਖ਼ਤੀਆਂ ਪਾਉਣ ਵਾਲੇ ਵੀ ਅੱਜ ਭੁੱਲ ਬੈਠੇ ਉਸ ਸਰਵਉੱਚ ਸੰਸਥਾ ਨੂੰ। ਔਰ ਉਸਨੇ ਲਿਖ ਕੇ ਮੈਨੂੰ ਦਿੱਤਾ, ਕਹਿੰਦਾ ਬਾਬਾ ਜੀ ਇਮਲੀ ਦੇ ਬੂਟੇ ਨਾਲ ਬਣਾਉਣ ਵਾਲਾ ਵੀ ਬਾਬਾ ਸਾਹਿਬ ਸਿੰਘ ਮਹਾਰਾਜ, ਤਿਲਕ ਵੀ ਜ਼ਰੂਰ ਦਿੱਤਾ। ਜਦੋਂ ਮੁਨਕਰ ਹੋਇਆ ਤੇ ਫੂਲਾ ਸਿੰਘ ਨੂੰ ਬਾਬਾ ਜੀ ਨੇ ਆਵਾਜ਼ ਮਾਰੀ ਸੀ, ਬਾਬ ਫੂਲਾ ਸਿੰਘ ਇਹ ਹੰਕਾਰੀ ਹੋ ਗਿਆ, ਸਾਡੇ ਬਣਾਇਆ ਭਾਵੇਂ ਅਸੀਂ ਹੈ ਬੰਨੇ ਨੂੰ ਇਮਲੀ ਦੇ ਬੂਟੇ ਨਾਲ, ਇਤਿਹਾਸ ਲੰਬਾ ਹੈ, ਉਹ ਵੀ ਮੁਨਕਰ ਹੋ ਗਿਆ ਸੀ ਨਾ ਮਹਾਰਾਜਾ ਰਣਜੀਤ ਸਿੰਘ। ਔਰ ਕਦੋਂ ਜਾ ਕੇ ਸੱਟ ਪੁੱਜੀ, ਜਦੋਂ ਸੈਰ ਕਰਨ ਬਾਹਰ ਨਿਕਲਿਆ ਤਾਂ ਦਰਬਾਰ ਨੇ ਫਤਿਹ ਨਾ ਬੁਲਾਈ, ਗਿਆ ਵਾਪਸ ਆਇਆ ਫਿਰ ਫਤਿਹ ਨਾ ਬੁਲਾਈ, ਆਵਾਜ਼ ਮਾਰੀ ਕੀ ਗੱਲ ਹੈ ਭਾਈ ਅੱਜ ਤੂੰ ਫਤਿਹ ਨਹੀਂ ਬੁਲਾਈ। ਤੇ ਦਰਬਾਰ ਨੇ ਮੋਹਰੇ ਬਚਨ ਕੀਤਾ, ਤੂੰ ਅਕਾਲ ਤਖ਼ਤ ਨੂੰ ਪਿੱਠ ਵਿਖਾ ਕੇ ਆਇਆ, ਤੁਹਾਨੂੰ ਹੁਕਮ ਹੈ ਤੈਨੂੰ ਪਿੱਠ, ਤੈਨੂੰ ਅਸੀਂ ਫਤਿਹ ਨਹੀਂ ਬੁਲਾ ਸਕਦੇ। ਸੱਟ ਵੱਜੀ ਤੇ ਆਫਰੀਨ ਸੀ ਉਹ ਕੌਮ ਦਾ ਬਾਦਸ਼ਾਹ ਜਿਹਨੇ ਪਿੱਠ ਨੰਗੀ ਕਰਕੇ ਉਸ ਇਮਲੀ ਦੇ ਬੂਟੇ ਨਾਲ ਜੋ ਸਜ਼ਾ ਸੀ ਭੋਗੀ। ਤੇ ਗੁਰਮੁਖ ਪਿਆਰੇ ਉਸ ਸ਼ਖਸੀਅਤ ਦਾ ਅੱਜ ਅਸੀਂ ਦਿਨ ਮਨਾ ਰਹੇ ਹਾਂ, ਸਮੇਂ ਐਵੇਂ ਨਹੀਂ, ਸੰਗਤਾਂ ਕਿੱਥੋਂ ਆਈਆਂ ਨੇ, ਅਸੀਂ ਤਾਂ ਕਦੀ ਜਾ ਕੇ ਬੁਲਾਇਆ ਵੀ ਨਹੀਂ ਕਿਸੇ ਨੂੰ, ਕਿਸੇ ਕਿਸੇ ਇਲਾਕੇ ਦੇ ਜਾਣ ਦਾ ਸਮਾਂ ਹੈ। ਆਪਣੇ ਆਪ ਦੁੱਖ ਤਕਲੀਫਾਂ ਸਾਰ ਦੇਣਾ, ਪਹਾੜ ਦੇ ਕੋਈ ਰੜੇ ਮੈਦਾਨ ਪਿਆ ਹੈ, ਉਹ ਕਿਤੇ ਪਿਆ ਹੈ, ਕਿਉਂ ਪਏ ਹੈ ਰਿਸ਼ਤਾ ਕੋ ਮੇਰੇ ਕਾਰਨ ਨਹੀਂ, ਕਿਸੇ ਸੋਚ ਬੈਠੋ ਕਿ ਬਾਬੇ ਸਰਬਜੋਤ ਦੇ ਕਾਰਨ ਆਇਆ, ਨਾ ਮੈਂ ਇੱਕ ਵਾਇਆ ਮੀਡੀਆ, ਇੱਕ ਸੇਵਾਦਾਰ ਹਾਂ, ਇੱਕ ਸਾਧਨ ਦਿੱਤਾ ਤੁਹਾਨੂੰ, ਤੁਹਾਡੀਆਂ ਤਾਰਾਂ ਤੇ ਬਾਪੂ ਨਾਲ ਸਿੱਧੀਆਂ ਜੁੜੀਆਂ ਨੇ ਗੁਰਮੁਖ ਪਿਆਰੇ ਹੋ, ਪਰ ਇਹ ਜੁੜੀਆਂ ਤਾਰਾਂ ਜੋ ਦਿਸ਼ਾ ਦਿੰਦੀਆਂ ਨੇ ਨਾ, ਉਸਨੂੰ ਪਹਿਚਾਣੋ, ਉਸਨੂੰ ਪਹਿਚਾਣੋ। ਗੁਰੂ ਕਿਰਪਾ ਕਰੇ ਜੋ ਮਹਾਂਪੁਰਸ਼ਾਂ ਨੇ ਨਵਾਜਿਆ ਹੈ, ਅਸੀਸਾਂ ਬਖਸ਼ਣ ਆਣੇ ਨੇ ਭਾਈ ਇੱਕ ਸੌ ਇੱਕ ਚੁਣਦੀਆਂ, ਕੌਣ ਜਾਣੇ ਮੇਰਾ। ਬਾਬਾ ਸਾਹਿਬ ਸੇ ਮਹਾਰਾਜ ਨੇ ਤੇ ਆਪਣੇ ਕਿਲੇ ਦੇ ਦਰਵਾਜ਼ੇ ਭੰਨ ਦਿੱਤੇ ਸੀ, ਜਦੋਂ ਮੀਂਹ ਲੱਗਿਆ ਸੀ ਨਾ, ਸਾਧੂ ਆਏ ਸੀ ਆਪਣੇ ਬੇਅੰਤਵਾਰ ਸਾਖੀ ਸਰਵਣ ਕੀਤੀਆਂ ਨੇ, ਤੇ ਮਾਤਾ ਜੀ ਨੇ ਕਿਹਾ ਵੀ ਸਾਧੂ ਆਏ ਨੇ ਨਾ, ਅੱਗ ਛਕਾਓ, ਠੰਡ ਦਾ ਸਮਾਂ ਹੈ, ਲੰਗਰ ਤਿਆਰ ਕਰੋ। ਤੇ ਮਾਤਾਵਾਂ ਹੱਥ ਖੜ ਕੇ ਜੋੜ ਕੇ ਖੜ ਗਈਆਂ, ਕਹਿਣ ਲੱਗੀਆਂ ਮਹਾਰਾਜ ਇੱਥੇ ਤੇ ਸੁੱਕਾ ਬਾਲਣੀ ਕੋਈ ਨੀ, ਲੰਗਰ ਕਿਵੇਂ ਤਿਆਰ ਕਰੀਏ। ਤੇ ਬਾਬਾ ਸਾਹਿਬ ਸੇ ਮਹਾਰਾਜ ਨੇ ਕੀਮਤੀ ਦਰਵਾਜ਼ੇ ਕੁਹਾੜਾ ਲੈ ਕੇ ਸਾਰੇ ਪਹਾੜ ਸੁੱਟੇ, ਲੰਗਰ ਤਿਆਰ ਕੀਤਾ। ਮਾਤਾਵਾਂ ਨੇ ਕਿਹਾ ਬਾਬਾ ਜੀ ਕੀਮਤੀ ਦਰਵਾਜ਼ੇ ਨੇ, ਤੇ ਬਾਬਾ ਜੀ ਦੇ ਬਚਨ ਸਨ ਕਿ ਮਾਤਾ ਜੀ ਦਰਵਾਜ਼ੇ ਫੇਰ ਬਣ ਜਾਣਗੇ, ਇਹ ਫਕੀਰ ਭਾਗਾਂ ਨਾਲ ਹੀ ਆਉਂਦੇ ਨੇ, ਤੇ ਉਹੀ ਫਕੀਰ ਉਹੀ ਗੁਰਮੁਖ ਆਤਮਾਵਾਂ ਇਸ ਦਰਬਾਰ ਵਿੱਚ ਆ ਰਹੀਆਂ ਨੇ ਅਸੀਸਾਂ ਲੈਣ ਲਈ, ਅਸੀਂ ਅੱਜ ਬਰਾਜਮਾਨ ਬੈਠੇ ਹਾਂ। ਗੁਰਮੁਖ ਪਿਆਰਿਓ, ਆਪ ਸਭਨਾਂ ਦਾ ਕੋਟਾਂ ਕੋਟ ਧੰਨਵਾਦ ਹੈ। ਹੁਣ ਆਪ ਜੀ ਦੇ ਸਾਹਮਣੇ ਸਾਡੇ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਨੇ ਹਜ਼ੂਰ ਸਾਹਿਬ ਜਾਣਾ ਸੀ ਆਨੰਦਪੁਰੀ ਦਾ, ਤੇ ਬਾਬਾ ਸਾਹਿਬ ਸਿੰਘ ਮਹਾਰਾਜ ਦਾ ਇੱਕ ਬੜਾ ਗੂੜਾ ਰਿਸ਼ਤਾ ਹੈ ਬਾਬਾ ਨਾਨਕ ਦੇ ਘਰ ਦਾ। ਉਸ ਰਿਸ਼ਤੇ ਨੂੰ ਨਿਭਾਉਂਦੇ ਹੋਏ ਦਸਮ ਪਿਤਾ ਦੀ ਅਸੀਸ ਦੇਣ ਲਈ ਦਰਬਾਰ ਵਿੱਚ ਆਏ ਨੇ, ਉਹ ਆਪ ਨੂੰ ਕੁਛ ਸਮਾਂ ਗੁਰੂ ਦੇ ਬਚਨਾਂ ਨਾਲ ਨਿਹਾਲ ਕਰਨਗੇ। ਇਤਨੀ ਸੇਵਾ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।